तन सुवेला जित दर्शन करना हौ बलिहारी सतगुरु चरना। तन सुवेला जित दर्शन करना हौ बलिहारी सतगुरु चरना। जी के दाते प्रीतम प्रभु मेरे, मन जीवे प्रभु नाम चितेरे, सच मंत्र तुम्हारा अमृत बाणी, शीतल पुरख दृष्ट सुजानी। सच हुकम तुम्हारा तख्त निवासी, आए ना जावे मेरा प्रभु अविनाशी, तुम मेहरबान दास हम दीना। नानक साहिब भरपूर लीना, तुम मेहरबान दास हम दीना। नानक साहिब भरपूर लीना, होवे सिफत खसम दी, नूर अरशों कुरशों चटियै, तुद डिठे सचे पातशाह, मल जन्म जन्म दी कटियै, सजन सचा पातशाह, सिर शाहां दै शाह, जिस पास बैठिया सोहियै, सभना दा वेसा, जिस पास बैठिया सोहियै, सभना दा वेसा। गुरु दरबार विच हाजर हो रहा है आदरी गुरमुख प्यारियो, आओ सब तो पहला एकाग्र चित हुंदिया प्यार सहित गज बज के फतेह बुलाइए। वाहिगुरू जी का खालसा, वाहिगुरू जी की फतेह। मैं फिर बिनय करदा, क्योंकि जिथे फतेह बुलाना एक दूसरे प्रति स्नेह अते सत्कार का सूचक है, उथे गुरु दरबार विच साडे मन की एकाग्रता का भी सबूत है। मैं समझदा ऐसा हो सकता है कि किसी वेले साडा तन तो गुरु चरणा विच बैठा होवे पर मन किते होर दौड़िया फिरदा होवे। यतन करो खेचल करके कुछ देर लई मन नूं भी गुरु दरबार विच ले आओ, ते फिर एकाग्र चित हुंदिया होर गज वज के फतेह बुलाओ जी। वाहिगुरु जी का खालसा, वाहिगुरु जी की फतेह। धन्नवाद जी। 1983 विच जिस वेले मैं इंडोनेशिया विच सेवा करन दा प्रचार करन दा मौका बनिया, तो सचे पातशाह महाराज गुरु नानक साहब जी का पावन प्रकाश दिहाड़ा मनाए जाने दी तैयारियां हो रही सन। एक दिहाड़े एक सिंधी सज्जन मेरे पास आया तो कहन लगे, ज्ञानी जी गुरु नानक साहब का प्रकाश दिवस है, जिन्ना ज़्यादा हिम्मत नाल धूमधाम नाल मना सकते हो मना लैणा। मैं सुभावक ही बड़ा हैरान होया, बई ये गल कहने की लोड़ है, हर एक सिख का फर्ज है। कि गुरु का प्रकाश दिहाड़ा गुरु का पुरब चढ़ती कला में मनाया है। तो मैं सुभाग पूछ ही लिया कि आखिर एक गल तुसा विशेष तौर पर मैं क्यों आखी। तो कह लगे इस लई क्योंकि असी गुरु कलगीधर महाराज का गुरु गोबिंद सिंह साहब का प्रकाश दिवस नहीं मनाते। यह मेरे लिए सचमुच होर दूसरी वड्डी चोट सी। तो मैं पूछ ही लिया आखिर गुरु कलगीधर का प्रकाश दिवस क्यों नहीं मनाते। कहन लगे इस लई क्योंकि असी उस गुरु नानक दे सिख हाँ जिसने प्रेम की गंगा बहाई सी। उस गुरु कलगीधर नूं असी गुरु नहीं मनते जिसने हाथ में तलवार फड़ी सी। असी नहीं मनते उस गुरु, ये तो लड़ाई करने वाला गुरु है, ये तो जंग करता है, ये तो लोगों का खून बहाता है। असी इस नूं गुरु मनन लई तैयार नहीं। और मैं समझदा किसी हद तक यह भुलेखा आम सिखा विच भी मौजूद है। इसलिए हर हाल वो व्यक्ति उदों तक सिख हो ही नहीं सकता जिहड़ा गुरु नानक नूं ते गुरु मनदा है पर गुरु कलगीधर नूं गुरु नहीं मनदा। क्यों करे सिख नहीं हो सकता? पता क्यों? क्योंकि गुरु नानक विच ते गुरु कलगीधर विच अंतर ही कोई नहीं। एक रूप ने, हर हाल एक रूप। इस तरह कह लई है जो कुछ गुरु नानक ने आख्या वो कुछ गुरु कलगीधर महाराज जी ने किया, जो कुछ गुरु नानक ने किया उसे नूं अंजाम गुरु कलगीधर ने दिता। गुरु कलगीधर संपूर्णता तक पहुँचाते हैं हरेक बात, फर्क नहीं है बिल्कुल। हाँ फर्क हो सकता है केवल तो केवल साड़ी समझ में। एक शायर बड़ी सुंदर बात लिखता है, वह कहता है उनके जलवों से कोई शिकायत नहीं लेकिन, उनके जलवों से कोई शिकायत नहीं लेकिन मेरी नजरों ने धोखा दिया है जरूर। हुण सच तो यही है गुरु कलगीधर महाराज सचे पातशाह दे करम सतगुरु का जीवन ढंग है ही ऐसा, संभव है साड़ी नजर भुलेखा खा जाए। पर मैं फिर दोहराना सूरज की तेज चमकती हुई रोशनी नूं देख के कितें जिस वेले मैं नंगी अख नाल सूरज वल देखण दा यतन करा मेरियां अखां झुंध्या जाण ते मैं आखां मैनूं कुछ नज़र नहीं आता ते फिर मैं दोष लावां सूरज तां अन्या कर देंदा है। गलती किसकी? मेरी के सूरज दी? सूरज अन्या नहीं करता बल्कि वह तां जगत दिखांदा है, रोशनी देंदा है, देखण दी ताकत बख्शदा है। तो जे किसी वेले मेरिया अखा झुंध्या जाए तो लाजमी तौर पर गलती मेरी होगी। गुरु कलगीधर ने जगत में उ कुछ किया जो कुछ सचे पातशाह गुरु नानक ने नीयत किया। आओ सब तो पहला गुरबाणी विचों एक गल वेखीए। भाई सत्ता ते बलवंड वार रचते हैं तो उन्हें एक बड़ी अनोखी गल आखदा है। कहिंदे असीं वेख वेख हैरान होया कि भावें गुरु नानक होण, भावें गुरु अंगद साहिब, भावें गुरु अमरदास महाराज, भावें गुरु रामदास, भावें गुरु अर्जन देव, पर कहन लगे एक गल बड़ी अनोखी है जोत ओहा जुगत साए सह काया फेर पलटी। जोत भी हो ही रही, जुगती भी हो ही रही, जिथे आत्मा हो ही रही गुरु नानक वाली आत्मा उथे काम करन दा ढंग भी हो ही रहा। सिस्टम बिल्कुल नहीं बदलिया। जैसा सिस्टम सचे पातशाह गुरु नानक ने नियत कर दिता है जुगती मीन सिस्टम तंत्र जैसा काम करन दा ढंग गुरु नानक ने नियत किया। भाई सत्ता ते बलवंड सारिआं नूं वेखदे ने ते आखदे ने हैरान होए कि शरीर ते बदल रहे हैं पर ना आत्मा बदली है ना काम करन दा ढंग बदलिया है। घट्टो घट्ट इनी गल ते समझनी पैगी। भाई सत्ता ते बलवंड गुरु के समकालीन है, गुरु की हजूरी विच रहे ਲਾਜ਼ਮੀ ਤੌਰ 'ਤੇ ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਰਹਿ ਰਿਹਾ ਹੈ ਅਤੇ ਵੇਖ ਕੇ ਗੱਲ ਕਹਿ ਰਿਹਾ, ਉਸ ਦੀ ਗੱਲ ਸਾਡੀ ਸਮਝ ਨਾਲੋਂ ਤਾਂ ਜ਼ਿਆਦਾ ਸਾਰਥਕ ਹੋਵੇਗੀ। ਜੋ ਕੁਝ ਵੇਖ ਰਿਹਾ ਉਹ ਕਹਿ ਰਿਹਾ ਭਾਈ ਸੱਤਾ ਅਤੇ ਬਲਵੰਡ ਕਹਿੰਦੇ ਨੇ ਹੈਰਾਨ ਆ ਕਿ ਗੁਰੂ ਨਾਨਕ ਦੀ ਜੋਤ ਵੀ ਲਗਾਤਾਰ ਬਦਲਦੀ ਰਹੀ। ਮੈਂ ਖਿਮਾ ਕਰਿਓ, ਇਹ ਗੱਲ ਸੰਸਾਰਕ ਤੌਰ 'ਤੇ ਸਮਝਣੀ ਥੋੜ੍ਹੀ ਔਖੀ ਹੈ ਕਿ ਜੋਤ ਬਦਲ ਜਾਏ ਅਤੇ ਸਰੀਰ ਹੋਈ ਰਹੇ, ਇਹ ਗੱਲ ਹੋ ਕਿਵੇਂ ਸਕਦੀ ਹੈ? ਪਰ ਸੱਚ ਜਾਣਿਓ ਗੁਰੂ ਨਾਨਕ ਦੇ ਘਰ ਦੀਆਂ ਗੱਲਾਂ ਹੈ ਨਹੀਂ ਅਨੋਖੀਆਂ। ਅਫਸੋਸ ਇਸ ਗੱਲ ਦਾ, ਅੱਜ ਦੇ ਜ਼ਮਾਨੇ ਵਿੱਚ ਅਸੀਂ ਆਪਣੇ ਮਨ ਵਿੱਚ ਇੱਕ ਇਹੋ ਜਿਹਾ ਫਰੇਮ ਬਣਾ ਲਿਆ, ਇੱਕ ਇਹੋ ਜਿਹਾ ਚੌਕਟਾ ਤਿਆਰ ਕਰ ਲਿਆ ਆਪਣੀ ਬੁੱਧੀ ਦਾ, ਆਪਣੀ ਅਕਲ ਦਾ, ਅਤੇ ਜੋ ਕੁਝ ਮੇਰੀ ਇਸ ਅਕਲ ਦੇ ਫਰੇਮ ਵਿੱਚ ਫਿੱਟ ਹੋ ਜਾਏ ਮੈਂ ਸੋਚਦਾ ਬਸ ਇੰਨਾ ਹੀ ਸੱਚ ਹੈ, ਇਸ ਤੋਂ ਬਾਹਰ ਜੋ ਕੁਝ ਵੀ ਹੈ ਉਹ ਸਭ ਕੁਝ ਗਲਤ ਹੈ। ਕਿਵੇਂ ਕਰੇ ਉਹ ਧਾਰਨਾ ਗਲਤ ਹੈ, ਇਹ ਧਾਰਨਾ ਠੀਕ ਨਹੀਂ। ਪੜਿਆ ਸਿੱਖੀ ਓਨੀ ਕੁ ਨਹੀਂ ਜਿੰਨੀ ਤੈਨੂੰ ਸਮਝ ਆਈ ਹੈ, ਬਲਕਿ ਤੂੰ ਸਿੱਖੀ ਨੂੰ ਸਮਝਣ ਦਾ ਯਤਨ ਕਰ। ਸਿੱਖੀ ਸਾਡੀ ਸਮਝ ਮੁਤਾਬਕ ਨਹੀਂ ਚੱਲਦੀ, ਬਲਕਿ ਗੁਰੂ ਦੀ ਮਤ 'ਤੇ ਹੈ, ਤੂੰ ਯਤਨ ਕਰ, ਤੇਰੀ ਬੁੱਧੀ ਵਿਸ਼ਾਲ ਹੋ ਜਾਏ, ਤੇਰੀ ਬੁੱਧੀ ਹੋਰ ਖੁੱਲ੍ਹੇ, ਤੈਨੂੰ ਗੁਰੂ ਦੀ ਗੱਲ ਸਮਝਣ ਦੀ ਜਾਚ ਆ ਜਾਏ। ਮੈਂ ਫਿਰ ਦੁਹਰਾਉਂਦਾ, ਭਾਈ ਸੱਤਾ ਅਤੇ ਬਲਵੰਡ ਕਹਿੰਦੇ ਨੇ ਇਹ ਗੱਲ ਹੈ ਬੜੀ ਅਨੋਖੀ ਕਿ ਜੋਤ ਹੋਈ ਰਹੀ ਪਰ ਸਰੀਰ ਬਦਲਦੇ ਰਹੇ, ਆਤਮਾ ਹੋਈ ਰਹੀ, ਕੰਮ ਕਰਨ ਦਾ ਢੰਗ ਹੋਈ ਰਿਹਾ, ਸਿਰਫ ਸਰੀਰ ਬਦਲ, ਹੋਰ ਕੁਝ ਨਹੀਂ ਬਦਲਿਆ। ਇੱਕ ਲਫ਼ਜ਼ ਬੜਾ ਮਹੱਤਵਪੂਰਨ ਹੈ, ਜਿਸ ਵੇਲੇ ਵੀ ਆਮ ਤੌਰ 'ਤੇ ਗੁਰੂ ਵਿਅਕਤੀ ਸਤਿਗੁਰੂ ਸਾਹਿਬਾਨ ਸਰੀਰਕ ਤੌਰ 'ਤੇ ਸਾਡੇ ਪਾਸੋਂ ਉਹ ਲਿਆਉਣ ਲੱਗੇ ਨਾ, ਜਾਂ ਹੋਰ ਸੌਖੇ ਲਫ਼ਜ਼ਾਂ ਵਿੱਚ ਅੱਖ, ਜੇ ਦੁਨਿਆਵੀ ਭਾਸ਼ਾ ਬੋਲਾਂ ਤਾਂ ਲਾਜ਼ਮੀ ਤੌਰ 'ਤੇ ਇਸ ਤਰ੍ਹਾਂ ਹੀ ਕਹਿਣਾ ਪਵੇਗਾ, ਜਿਸ ਵੇਲੇ ਗੁਰੂ ਦਾ ਸਰੀਰ ਮਰਿਆ, ਚੇਤੇ ਰੱਖਿਓ ਗੁਰੂ ਨਹੀਂ ਮਰਿਆ, ਜਿਸ ਵੇਲੇ ਗੁਰੂ ਦਾ ਸਰੀਰ ਸਾਡੀਆਂ ਨਜ਼ਰਾਂ ਤੋਂ ਹੋਲਿਆ, ਜਿਹਨੂੰ ਅਸੀਂ ਸਤਿਕਾਰ ਨਾਲ ਚੋਲਾ ਬਦਲਣਾ ਕਹਿੰਦੇ ਹਾਂ, ਅਤੇ ਹੋਰ ਕਿਤੇ ਸ਼ਰਧਾ ਅਤੇ ਪ੍ਰੇਮ ਵਿੱਚ ਆ ਜਾਈਏ ਅਤੇ ਅਸੀਂ ਆਖਦੇ ਹਾਂ ਗੁਰੂ ਜੋਤੀ ਜੋਤ ਸਮਾ ਗਏ। ਹੁਣ ਜੋਤੀ ਜੋਤ ਸਮਾਉਣ ਦਾ ਅਰਥ ਕੀ ਹੈ? ਅਸੀਂ ਦੁਨਿਆਵੀ ਭਾਵਾਂ ਵਿੱਚ ਸਿਰਫ ਇੰਨਾ ਹੀ ਲੈਂਦੇ ਹਾਂ, ਜਦੋਂ ਗੁਰੂ ਦਾ ਸਰੀਰ ਮਰਿਆ, ਗੁਰੂ ਦਾ ਸਰੀਰ ਖਤਮ ਹੋਇਆ, ਅਤੇ ਅਸੀਂ ਆਮ ਤੌਰ 'ਤੇ ਸਮਝਦੇ ਹਾਂ ਕਿ ਜੋਤੀ ਜੋਤ ਸਮਾਉਣ ਦਾ ਅਰਥ ਹੈ ਕਿ ਜਦੋਂ ਗੁਰੂ ਦਾ ਸਰੀਰ ਮਰਿਆ ਉਦੋਂ ਗੁਰੂ ਦੀ ਜੋਤ ਉਸ ਪਰਮ ਜੋਤ ਵਿੱਚ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਗਈ। ਖਿਮਾ ਕਰਿਓ, ਇਹ ਅਰਥ ਗਲਤ ਹੈ, ਠੀਕ ਨਹੀਂ ਹੈ ਬਾਤ, ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਗੁਰੂ ਇਸ ਜਗਤ ਵਿੱਚ ਜਿਉਂਦਿਆਂ ਵੀ ਗੁਰੂ ਦੀ ਆਤਮਾ ਉਸ ਪਰਮ ਜੋਤ ਨਾਲੋਂ, ਉਸ ਪਰਮ ਆਤਮਾ ਨਾਲੋਂ ਵੱਖਰੀ ਨਹੀਂ ਹੋਈ, ਸਦਾ ਏਕਤਾ ਵਿੱਚ ਹੈ, ਸਦਾ ਪ੍ਰਭੂ ਨਾਲ ਜੁੜੇ ਹੋਏ, ਸਦਾ ਇੱਕ ਛਿਨ ਵੀ ਦੂਰ ਨਹੀਂ ਹੋਏ। ਸ਼ਾਇਦ ਇਹ ਗੱਲ ਸਮਝਣਾ ਆਏ, ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛ ਲਈਏ, ਭਾਈ ਸਾਹਿਬ ਕਹਿੰਦੇ ਨੇ ਜੋਤੀ ਜੋਤ ਸਮਾਨ ਦਾ ਅਰਥ ਇਹ ਨਹੀਂ ਕਿ ਗੁਰੂ ਦੀ ਜੋਤ ਉਸ ਪਰਮ ਜੋਤ ਵਿੱਚ ਮਿਲ ਗਈ, ਬਲਕਿ ਭਾਵ ਕੁਝ ਹੋਰ ਹੈ, ਅਤੇ ਜ਼ਿਕਰ ਕਰਦੇ ਨੇ ਉਸ ਵੇਲੇ ਜਿਸ ਵੇਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਗੁਰਤਾ ਗੱਦੀ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ। ਆਓ ਤਾਂ ਜ਼ਰਾ ਉਸ ਘਟਨਾ ਨੂੰ ਵੇਖਣ ਦਾ ਯਤਨ ਕਰੀਏ। ਮੈਂ ਸਮਝਦਾ ਇਹ ਸਾਡੀ ਮਜਬੂਰੀ ਹੈ ਕਿ ਅਸੀਂ ਆਪਣੀਆਂ ਇਹਨਾਂ ਅੱਖਾਂ ਨਾਲ ਗੁਰੂ ਨਾਨਕ ਦੇ ਦਰਸ਼ਨ ਨਹੀਂ ਕੀਤੇ, ਇਹ ਸਾਡੀ ਮਜਬੂਰੀ ਹੈ ਕਿ ਸ਼ਾਇਦ ਅਸੀਂ ਇਹਨਾਂ ਅੱਖਾਂ ਨਾਲ ਗੁਰੂ ਨਾਨਕ ਦੇ ਦਰਸ਼ਨ ਕਰ ਵੀ ਨਾ ਪਾਈ। ਪਰ ਨਾ ਅਕਾਲ ਪੁਰਖ ਵਾਹਿਗੁਰੂ ਦੀ ਇੱਕ ਵੱਡੀ ਰਹਿਮਤ ਹੈ ਜੋ ਉਸਨੇ ਸਾਨੂੰ ਮਨ ਬਖਸ਼ਿਆ, ਅਤੇ ਮਨ ਦੀ ਇਮੈਜੀਨੇਸ਼ਨ, ਮਨ ਦੀ ਕਲਪਨਾ ਐਸੀ ਹੈ ਕਿ ਤੁਸੀਂ ਹੁਣੇ ਅੱਖਾਂ ਬੰਦ ਕਰੋ, ਮਹਿਸੂਸ ਕਰੋ ਕਿ ਗੁਰੂ ਨਾਨਕ ਦੇ ਚਰਣਾਂ ਵਿੱਚ ਬੈਠੇ ਹਾਂ, ਅਤੇ ਵੈਸਾ ਆਨੰਦ ਆ ਜਾਏਗਾ। ਜ਼ਰਾ ਯਤਨ ਕਰੋ। ਤੇ ਕਹਿੰਦੇ ਨੇ ਇੱਕ ਦਿਹਾੜੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨੇ ਭਾਈ ਲਹਿਣਾ ਸਾਹਿਬ ਨੂੰ, ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੇ ਕੋਲ ਬੁਲਾਇਆ। ਗੱਲ ਹੈ ਸੰਨ 1549 ਦੀ, 1539 ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਉਹੀ ਕਰਤਾਰਪੁਰ ਜਿਹੜਾ ਰਾਵੀ ਦੇ ਕਿਨਾਰੇ ਲਾਹੌਰ ਵਿੱਚ ਰਹਿ ਗਿਆ। ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਨੇ ਬੁਲਾਇਆ ਅਤੇ ਕਹਿਣ ਲੱਗੇ, ਲੈਣਿਆ ਜਲਦੀ ਨਾਲ ਜਾ, ਇਸ਼ਨਾਨ ਕਰਕੇ ਨਵੇਂ ਬਸਤਰ ਪਹਿਨ ਕੇ ਆ। ਕਹਿੰਦੇ ਨੇ ਭਾਈ ਲਹਿਣਾ ਸਾਹਿਬ ਗਏ, ਸਤਿਗੁਰੂ ਦਾ ਹੁਕਮ ਮੰਨਿਆ ਅਤੇ ਜਲਦੀ ਨਾਲ ਤਿਆਰ ਹੋ ਕੇ ਮਹਾਰਾਜ ਕੋਲ ਪਹੁੰਚੇ। ਜਿਵੇਂ ਹੀ ਪਹੁੰਚੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸੰਗਤ ਵਿੱਚ ਖੜ੍ਹੇ ਹੋਏ ਅਤੇ ਕਹਿਣ ਲੱਗੇ, ਲੈਣਿਆ ਇੱਕ ਕੰਮ ਕਰ, ਰੋਜ਼ ਜਿਸ ਤਖ਼ਤ ਉੱਤੇ ਮੈਂ ਬੈਠਦਾ ਨਾ, ਅੱਜ ਤੂੰ ਬੈਠ। ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੂੰ ਬੈਠ। ਕਹਿੰਦੇ ਨੇ ਗੁਰੂ ਅੰਗਦ ਦੇਵ ਮਹਾਰਾਜ, ਭਾਈ ਲਹਿਣਾ ਸਾਹਿਬ ਥੋੜ੍ਹਾ ਹਿਚਕਚਾਇਆ। ਕੁਦਰਤੀ ਗੱਲ ਹੈ, ਜਿੱਥੇ ਹਰ ਵੇਲੇ ਪੂਜਨੀਕ ਸਤਿਗੁਰੂ ਬੈਠਦਾ ਹੈ, ਸਿੱਖ ਅਖਵਾਉਣ ਵਾਲਾ ਵਿਅਕਤੀ ਜਿਹੜਾ ਆਪਣੇ ਆਪ ਨੂੰ ਸਿੱਖ ਸੇਵਾਦਾਰ ਜਾਣਦਾ ਹੈ, ਕਿਵੇਂ ਬੈਠੇਗਾ? ਹੈਜੀਟੇਸ਼ਨ ਤਾਂ ਹੋਵੇਗੀ। ਪਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ, ਭਾਈ ਲਹਿਣਾ ਨੂੰ, ਗੁਰੂ ਨਾਨਕ ਕਹਿਣ ਲੱਗੇ, ਲਹਿਣਿਆ ਜਿਵੇਂ ਮੈਂ ਕਹਿੰਦਾ ਉਵੇਂ ਕਰ, ਤੂੰ ਹੁਕਮ ਮੰਨਣਾ ਨਾ, ਸਿਰਫ ਇਹ ਦੱਸ ਤੇਰੀ ਸੋਚ ਵੱਡੀ ਹੈ ਕਿ ਮੇਰਾ ਹੁਕਮ ਵੱਡਾ, ਦੱਸ। ਮੈਂ ਮੰਨਦਾ ਕਿ ਤੇਰੇ ਮਨ ਵਿੱਚ ਪਿਆਰ ਹੈ, ਸਤਿਕਾਰ ਹੈ, ਤੂੰ ਚਾਹੁੰਦਾ ਕਿ ਜਿੱਥੇ ਗੁਰੂ ਬਿਰਾਜਦਾ ਹੈ ਉੱਥੇ ਗੁਰੂ ਹੀ ਬਿਰਾਜੇ, ਪਰ ਸਿਰਫ ਇਹ ਦੱਸ ਤੇਰੀ ਆਪਣੀ ਸੋਚ ਵੱਡੀ ਹੈ ਕਿ ਗੁਰੂ ਦਾ ਹੁਕਮ ਵੱਡਾ, ਕੀ ਕਰੇਗਾ? ਗੁਰਮੁਖੋ, ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ, ਗੁਰੂ ਇਤਿਹਾਸ ਸਾਡੇ ਲਈ ਚਾਨਣ ਮੁਨਾਰਾ, ਅਤੇ ਜਦੋਂ ਕਿਤੇ ਜੀਵਨ ਵਿੱਚ ਚੱਲਦਿਆਂ ਭੁਲੇਖਾ ਆ ਜਾਏ ਨਾ, ਬਸ ਇੰਨਾ ਹੀ ਸੋਚਿਆ ਕਰੋ, ਤੁਹਾਡੀ ਸੋਚ ਵੱਡੀ ਹੈ ਕਿ ਗੁਰੂ ਦਾ ਹੁਕਮ ਹੁੰਦਾ। ਅੱਜ ਸਿੱਖ ਆਖੇ ਸ੍ਰੀ ਸਾਹਿਬ ਪਾਉਣ ਦੀ ਲੋੜ ਕੀ ਹੈ, ਅਤੇ ਮੈਂ ਸੋਚਣਾ ਬਈ ਸ਼ਾਇਦ ਇਸ ਸਿੱਖ ਨੂੰ ਗੁਰੂ ਕਲਗੀਧਰ 'ਤੇ ਵੀ ਨਾ ਵਿਸ਼ਵਾਸ ਨਹੀਂ, ਭਰੋਸਾ ਨਹੀਂ। ਕੁਦਰਤੀ ਗੱਲ ਦੂਰ ਨਾ ਚਲੀਦਾ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਆਖਿਆ ਕਰਦੇ ਸਨ, ਮੈਨੂੰ ਨਹੀਂ ਪਤਾ ਕਿ ਮੈਂ ਹੱਥ ਵਿੱਚ ਕੜਾ ਕਿਉਂ ਪਾਉਣਾ ਹੈ, ਮੈਨੂੰ ਨਹੀਂ ਪਤਾ, ਮੈਂ ਜਾਣਨਾ ਵੀ ਨਹੀਂ ਚਾਹੁੰਦਾ ਕਿ ਕਿਉਂ ਪਾਈਦਾ। ਪਰ ਕਹਿਣ ਲੱਗੇ, ਸਿਰਫ ਮੈਂ ਇਸ ਲਈ ਪਾਉਂਦਾ ਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ, ਜਿਸ ਨੂੰ ਮੈਂ ਆਪਣਾ ਮਹਿਬੂਬ ਸਤਿਗੁਰੂ ਆਖਦਾ, ਜਿਹੜਾ ਮੇਰਾ ਪ੍ਰੀਤਮ ਸਤਿਗੁਰੂ ਹੈ, ਜਦੋਂ ਮੈਂ ਵੇਖਦਾ ਕਿ ਉਸਨੇ ਹੱਥ ਵਿੱਚ ਕੜਾ ਪਾਇਆ ਹੋਇਆ ਸੀ ਨਾ, ਅਤੇ ਮੈਂ ਆਪਣੇ ਹੱਥ ਵਿੱਚ ਕੜਾ ਪਾ ਕੇ ਆਪਣੇ ਹੱਥ ਵੱਲ ਝਾਤੀ ਮਾਰਦਾ, ਮੈਨੂੰ ਲੱਗਦਾ ਹੈ ਮੇਰੇ ਗੁਰੂ ਕਲਗੀਧਰ ਦਾ ਹੱਥ ਹੈ। ਮੈਨੂੰ ਕੀ ਲੋੜ ਹੈ ਕਿ ਮੈਂ ਸੋਚਾਂ ਅਤੇ ਪੁੱਛਾਂ ਕੰਮ ਕਿਉਂ ਕਰਨਾ? ਸਿੱਖ ਦੀ ਸੋਚ ਵੱਡੀ ਹੈ ਕਿ ਗੁਰੂ ਦਾ ਹੁਕਮ ਵੱਡਾ? ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨੇ ਜਿਸ ਵੇਲੇ ਐਸੇ ਬਚਨ ਆਖੇ, ਭਾਈ ਲਹਿਣਾ ਸਾਹਿਬ ਨੂੰ ਬੈਠਣਾ ਪਿਆ ਤਖ਼ਤ ਉੱਤੇ, ਤਖ਼ਤ ਉੱਤੇ ਬਿਰਾਜੇ ਅਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਜੀ ਨੇ ਅੱਜ ਇੱਕ ਅਨੋਖਾ ਕੰਮ ਕੀਤਾ। ਬਿਨਾਂ ਸ਼ੱਕ ਇਹ ਜਿਹੜਾ ਸਬਜੈਕਟ ਹੈ ਨਾ, ਹੈ ਤਾਂ ਅਲੱਗ ਆ। ਅਸੀਂ ਆਮ ਤੌਰ 'ਤੇ ਕੇਵਲ ਅਤੇ ਕੇਵਲ ਗੁਰੂ ਕਲਗੀਧਰ ਨੂੰ ਹੀ ਗੁਰੂ ਚੇਲਾ ਆਖਦੇ ਹਾਂ। ਭਾਈ ਗੁਰਦਾਸ ਦੂਜੇ ਨੇ, ਭਾਈ ਗੁਰਦਾਸ ਸਿੰਘ ਜੀ ਨੇ ਜਿਸ ਵੇਲੇ ਐਸੇ ਬੋਲ ਰਚੇ, ਹਰ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਅਤੇ ਆਮ ਤੌਰ 'ਤੇ ਸਾਡੇ ਮਨ ਵਿੱਚ ਤਸਵੀਰ ਉੱਭਰਦੀ ਹੈ ਕਿ ਕੇਵਲ ਗੁਰੂ ਕਲਗੀਧਰ ਹੀ ਗੁਰੂ ਚੇਲਾ ਬਣੇ, ਪਰ ਜਿਹੜੀ ਗੱਲ ਵਿਚਾਰਨ ਲੱਗਿਆ, ਜ਼ਰਾ ਸੋਚਿਓ ਕਿ ਗੁਰੂ ਨਾਨਕ ਗੁਰੂ ਚੇਲਾ ਨਹੀਂ ਹੈ? ਕਿਉਂਕਿ ਜਗਤ ਦੇ ਇਤਿਹਾਸ ਵਿੱਚ ਜਦੋਂ ਕਿਸੇ ਸੰਤ ਨੇ, ਕਿਸੇ ਮਹੰਤ ਨੇ ਆਪਣੇ ਚੇਲੇ ਨੂੰ ਆਪਣੀ ਥਾਂ 'ਤੇ ਬਿਠਾਇਆ, ਉਸਦੇ ਸਿਰ 'ਤੇ ਹੱਥ 'ਤੇ ਰੱਖਿਆ, ਆਸੀਸ 'ਤੇ ਦਿੱਤੀ, ਪਰ ਕਦੇ ਉਸਨੇ ਆਪਣੇ ਚੇਲੇ ਨੂੰ ਮੱਥਾ ਨਹੀਂ ਸੀ ਟੇਕਿਆ, ਸਿਰ 'ਤੇ ਹੱਥ 'ਤੇ ਰੱਖਿਆ। ਮੈਂ ਪੁਰਾਣੀ ਗੱਲ ਨਹੀਂ ਕਰਦਾ, ਅੱਜ ਵੀ ਤੁਸੀਂ ਸੋ ਕਾਲਡ ਸੰਤਾਂ ਮਹੰਤਾਂ ਦਾ ਜੀਵਨ ਵੇਖਿਓ, ਇਸੇ ਤਰ੍ਹਾਂ ਹੀ ਹੋਵੇਗਾ। ਆਪਣੇ ਚੇਲਿਆਂ ਦੇ, ਆਪਣੇ ਆਉਣ ਵਾਲੇ ਜਾਂ ਨਸ਼ੀਨਾਂ ਦੇ ਸਿਰਾਂ ਉੱਤੇ ਹੱਥ 'ਤੇ ਰੱਖਣਗੇ, ਆਸੀਸ 'ਤੇ ਦੇਣਗੇ, ਨਮਸਕਾਰ ਨਹੀਂ ਕਰਨਗੇ। ਪਰ ਗੁਰੂ ਨਾਨਕ ਦੀ ਤਾਂ ਗੱਲ ਹੀ ਅਨੋਖੀ ਸੀ। ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਉਸ ਦਿਹਾੜੇ ਇੱਕ ਅਨੋਖਾ ਕਰਤੱਵ ਕੀਤਾ। ਕਹਿੰਦੇ ਨੇ ਜਿਸ ਵੇਲੇ ਭਾਈ ਲਹਿਣਾ ਸਾਹਿਬ ਬੈਠੇ ਤਖ਼ਤ ਉੱਤੇ, ਅਤੇ ਗੁਰੂ ਨਾਨਕ ਦਾ ਹੁਕਮ ਸੀ, ਲਹਿਣਿਆ ਹਿਲਣਾ ਨਹੀਂ, ਆਰਾਮ ਨਾਲ ਬੈਠੇ ਰਹਿਣਾ, ਅਤੇ ਜਿਵੇਂ ਮੈਂ ਕਹਿੰਦਾ ਉਵੇਂ ਕਰਨਾ। ਕਹਿੰਦੇ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਸ ਦਿਹਾੜੇ ਗੁਰੂ ਅੰਗਦ ਸਾਹਿਬ ਦੀ ਪਰਿਕਰਮਾ ਕੀਤੀ। ਪਰਿਕਰਮਾ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੇਵਲ ਇੱਕ ਸੰਕੇਤ ਵਜੋਂ ਕਿ ਗੁਰੂ ਨੂੰ ਕੁਝ ਅਰਪਣ ਕਰਨਾ ਚਾਹੀਦਾ, ਕੁਝ ਮਾਇਆ ਗੁਰੂ ਅੰਗਦ ਦੇ ਚਰਣਾਂ ਵਿੱਚ ਰੱਖੀ ਅਤੇ ਮੱਥਾ ਟੇਕਿਆ। ਇਹ ਗੱਲ ਜਗਤ ਦੇ ਇਤਿਹਾਸ ਵਿੱਚ ਬੜੀ ਅਨੋਖੀ ਸੀ, ਪਹਿਲੋਂ ਕਦੇ ਨਹੀਂ ਸੀ। ਮੈਂ ਫਿਰ ਦੁਹਰਾਉਣਾ, ਸੰਤ ਮਹੰਤ ਯੋਗੀ ਬ੍ਰਹਮਚਾਰੀ ਸੰਨਿਆਸੀ ਅਥਵਾ ਜਿੰਨੇ ਵੀ ਲੋਕ ਨੇ ਆਪਣੇ ਚੇਲੇ ਨੂੰ ਬਿਠਾਉਣ ਲੱਗੇ, ਪਹਿਲੀ ਗੱਲ ਤਾਂ ਆਪਣੀ ਹਯਾਤੀ ਵਿੱਚ ਬਿਠਾਉਣ ਗਏ ਨਹੀਂ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਦੇ ਸੰਗੀ ਸਾਥੀ ਫੈਸਲਾ ਕਰਦੇ ਨੇ ਵੀ ਫਲਾਣੇ ਨੂੰ ਬਿਠਾ ਦਿਓ। ਅਤੇ ਆਮ ਤੌਰ 'ਤੇ ਇਹ ਫੈਸਲਾ ਵੀ ਰਾਜਨੀਤੀ ਵਾਂਗ ਹੀ ਹੁੰਦਾ, ਜਿੰਨੀਆਂ ਵੋਟਾਂ ਜ਼ਿਆਦਾ ਨੇ ਉਹਨੂੰ ਬਿਠਾ ਦਿਓ। ਅਤੇ ਦੂਸਰਾ, ਜੇ ਕਿਸੇ ਨੇ ਆਪਣੀ ਹਯਾਤੀ ਵਿੱਚ ਇਹ ਗੱਲ ਆਖੀ ਵੀ ਬਈ ਮੇਰੇ ਮਰਨ ਤੋਂ ਬਾਅਦ ਫਲਾਣੇ ਨੂੰ ਮੇਰੀ ਥਾਂ 'ਤੇ ਬਿਠਾਇਓ, ਅਤੇ ਉਸਨੇ ਆਸੀਸ ਦੇ ਦਿੱਤੀ, ਮੱਥਾ ਨਹੀਂ ਸੀ ਟੇਕਿਆ, ਨਹੀਂ ਮੱਥਾ ਟੇਕਿਆ। ਕਿਉਂ? ਕਿਉਂਕਿ ਹਉਮੈ ਭੰਗ ਹੁੰਦੀ ਹੈ, ਹਉਮੈ ਨੂੰ ਚੋਟ ਪਹੁੰਚਦੀ ਹੈ। ਪਰ ਮੈਂ ਸੋਚਦਾ ਗੁਰੂ ਨਾਨਕ ਕਿੰਨੇ ਮਹਾਨ ਸੀ। ਕਹਿੰਦੇ ਨੇ ਉਸ ਦਿਹਾੜੇ ਦਾ ਜ਼ਿਕਰ ਕਰਦੇ ਹੋਇਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਨੇ ਅੱਜ ਇੱਕ ਗੱਲ ਮੈਂ ਬੜੀ ਅਨੋਖੀ ਵੇਖੀ ਹੈ। ਗੁਰੂ ਨਾਨਕ ਗੁਰੂ ਅੰਗਦ ਦੇ ਚਰਣਾਂ 'ਤੇ ਝੁਕੇ ਨੇ, ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਝੁਕਦਿਆਂ ਹੋਇਆ ਕਹਿੰਦੇ ਨੇ ਮੈਂ ਵੇਖਿਆ ਕਿ ਜੋਤੀ ਜੋਤ ਮਿਲਾਈਨ ਦੀਵੇ ਤੇ ਜਿਉਂ ਦੀਵਾ ਬੜਿਆ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸੁਭਾਏ। ਕਹਿਣ ਲੱਗੇ ਮੈਂ ਹੈਰਾਨ ਹਾਂ, ਅੱਜ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਵਿੱਚ ਮਿਲ ਗਈ ਹੈ। ਜੋਤੀ ਜੋਤ ਸਮਾਨ ਦਾ ਅਰਥ ਜ਼ਰਾ ਧਿਆਨ ਨਾਲ ਸਮਝੀਏ। ਜੋਤੀ ਜੋਤ ਸਮਾਨ ਦਾ ਅਰਥ ਮਰ ਜਾਣਾ ਨਹੀਂ ਹੁੰਦਾ, ਖਿਮਾ ਕਰਿਓ, ਸਰੀਰ ਦਾ ਮਰਨਾ ਵੀ ਨਹੀਂ। ਭਾਈ ਗੁਰਦਾਸ ਤੇ ਕੁਝ ਹੋਰ ਕਹਿ ਰਿਹਾ, ਕਹਿੰਦੇ ਨੇ ਅੱਜ ਮੈਂ ਵੇਖਿਆ ਇੱਕ ਅਨੋਖਾ ਕੌਤਕ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਵੇਂ ਹੀ ਨਮਸਕਾਰ ਕੀਤੀ ਆਪਣੀ ਥਾਂ 'ਤੇ ਬਿਠਾ ਕੇ ਭਾਈ ਲਹਿਣਾ ਸਾਹਿਬ ਨੂੰ, ਕਹਿਣ ਲੱਗੇ ਮੈਂ ਹੈਰਾਨ ਹਾਂ ਕਿ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਵਿੱਚ ਸਮਾ ਗਈ, ਅਤੇ ਗੁਰੂ ਅੰਗਦ ਦੀ ਜੋਤ ਇਸ ਤਰ੍ਹਾਂ ਪ੍ਰਜਵਲਿਤ ਹੋ ਗਈ ਹੈ, ਲਟ ਲਟ ਕਰਦੀ ਪਈ ਹੈ, ਇਸ ਤਰ੍ਹਾਂ ਰੌਸ਼ਨ ਹੋ ਗਈ ਹੈ ਜਿਵੇਂ ਇੱਕ ਦੀਵਾ ਜਿਸ ਵੇਲੇ ਦੂਸਰੇ ਦੀਵੇ ਨਾਲ ਛੁੰਦਾ ਹੈ ਅਤੇ ਜਗਦਾ ਹੋਇਆ ਦੀਵਾ ਬੁੱਝੇ ਹੋਏ ਦੀਵੇ ਨੂੰ ਵੀ ਜੁਗਾ ਦਿੰਦਾ ਹੈ, ਬਲ ਪਈ ਹੈ ਜੋਤ। ਹੁਣ ਜੋਤੀ ਜੋਤ ਮਿਲ ਗਈ। ਔਰ ਸਿੱਖ ਇਤਿਹਾਸ ਦੀ ਉਹ ਵਾਰਤਾ ਬੜੀ ਪ੍ਰਸਿੱਧ ਹੈ, ਕਹਿੰਦੇ ਨੇ ਗੁਰਦਾ ਗੱਦੀ ਦੇਣ ਤੋਂ ਬਾਅਦ ਗੁਰੂ ਨਾਨਕ ਨੂੰ ਪੁੱਛਿਆ, ਮਹਾਰਾਜ ਬਾਬਾ ਨਾਨਕ ਜੀ ਕਿਰਪਾ ਕਰਕੇ ਦੱਸੋ ਜੇ ਕਿਸੇ ਵੇਲੇ ਮਨ ਕਰੇ ਤੁਹਾਨੂੰ ਮਿਲਣਾ ਤੇ ਦੱਸੋ ਕਿੱਥੇ ਮਿਲੋਗੇ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਦੱਸੋ ਮਨ ਕਰੇ ਕਿ ਤੁਹਾਨੂੰ ਮਿਲਣਾ ਕਿੱਥੇ ਮਿਲੋਗੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੇ ਬੋਲ ਆਖੇ ਸਿੱਖ ਇਤਿਹਾਸ ਵਿੱਚ ਅੰਕਿਤ ਕੀਤੇ ਗਏ ਔਰ ਬੜੇ ਅਹਿਮ ਨੇ। ਗੁਰੂ ਨਾਨਕ ਕਹਿਣ ਲੱਗੇ, ਬਾਬਾ ਮੜੀ ਨਾ ਗੌਰ। ਗੁਰੂ ਨਾਨਕ ਕਹਿਣ ਲੱਗੇ, ਭਾਈ ਮੈਂ ਨਾ ਤਾਂ ਕਿਸੇ ਸਮਾਧੀ ਵਿੱਚ ਤੁਹਾਨੂੰ ਮਿਲਣਾ, ਹਿੰਦੂ ਤਰੀਕੇ ਨਾਲ ਕਿਸੇ ਸਰੀਰ ਨੂੰ ਸਾੜ ਦੇਣ ਤੋਂ ਬਾਅਦ ਜਲਾ ਦੇਣ ਤੋਂ ਬਾਅਦ ਉਸ ਦੀਆਂ ਹੱਡੀਆਂ ਹੀ ਇਕੱਠੀਆਂ ਕਰਕੇ ਉੱਤੇ ਇੱਕ ਸਮਾਧੀ ਬਣਾ ਦਿੱਤੀ ਜਾਏ, ਉਸਨੂੰ ਮੜੀ ਆਖਦਾ, ਇੱਟਾਂ ਦਾ ਚੌਕਟਾ ਤਿਆਰ ਕਰ ਦਿੱਤਾ ਜਾਏ, ਮੜੀ ਹੈ ਸਮਾਧੀ। ਗੁਰੂ ਨਾਨਕ ਕਹਿਣ ਲੱਗੇ ਇਸ ਭੁਲੇਖੇ ਵਿੱਚ ਨਾ ਪਿਆ ਜੇ ਕਿ ਮੈਂ ਤੁਹਾਨੂੰ ਕਿਸੇ ਸਮਾਧੀ ਵਿੱਚ ਮਿਲਾਂਗਾ, ਕਿਸੇ ਮੜੀ ਵਿੱਚ ਮਿਲਾਂਗਾ। ਬਾਬਾ ਮੜੀ ਨਾ ਗੌਰ, ਗੌਰ ਹੁੰਦੀ ਹੈ ਕਬਰ। ਮੁਸਲਿਮ ਢੰਗ ਨਾਲ ਕਿਸੇ ਵਿਅਕਤੀ ਨੂੰ ਦਫਨਾਉਣ ਤੋਂ ਬਾਅਦ ਉੱਥੇ ਜਿਹੜਾ ਚੌਕਟਾ ਜਿਹਾ ਇੱਟਾਂ ਦਾ ਬਣਾ ਦਿੱਤਾ ਜਾਂਦਾ ਹੈ ਉਹਨੂੰ ਕਬਰ ਕਹਿੰਦੇ ਨੇ, ਗੌਰ ਕਹਿੰਦੇ ਨੇ। ਹੁਣ ਆਮ ਤੌਰ 'ਤੇ ਲੋਕ ਇਹੋ ਹੀ ਸਮਝਦੇ ਸਨ ਬਈ ਕਿਸੇ ਵਿਅਕਤੀ ਦੇ ਮਰਨ ਤੋਂ ਬਾਅਦ ਵੀ ਜੇ ਉਹਦੇ ਕੋਲੋਂ ਅਸੀਸ ਲੈਣੀ ਹੈ ਤਾਂ ਉਹਦੀ ਸਮਾਧੀ 'ਤੇ ਜਾਂ ਕਬਰ 'ਤੇ ਜਾ ਕੇ ਮੰਨਤਾ ਮੰਨੋ, ਨਮਸਕਾਰ ਕਰੋ, ਕਿਰਪਾ ਹੋਵੇ। ਪਰ ਬਾਬਾ ਗੁਰੂ ਨਾਨਕ ਕਹਿਣ ਲੱਗੇ ਹੋਏ, ਭੋਲਿਓ ਬਾਬਾ ਮੜੀ ਨਾ ਗੋਰ। ਨਾ ਤਾਂ ਬਾਬਾ ਕਿਸੇ ਮੜੀ ਵਿੱਚ ਹੋਵੇਗਾ, ਨਾ ਕਿਸੇ ਕਬਰ ਵਿੱਚ। ਹਾਂ, ਜੇ ਹੈ ਕਿਤੇ ਤਾਂ ਸਿਰਫ ਇੱਕੋ ਥਾਂ 'ਤੇ, ਗੁਰੂ ਅੰਗਦ ਕੇ ਹੀ ਹੈ ਮੈਂ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਕਹਿਣ ਲੱਗੇ ਮੈਂ ਵੱਸਦਾ ਹਾਂ ਪਰ ਗੁਰੂ ਅੰਗਦ ਦੇ ਹਿਰਦੇ ਵਿੱਚ, ਭਾਵ ਮੈਂ ਅਤੇ ਗੁਰੂ ਅੰਗਦ ਵੱਖਰੇ ਵੱਖਰੇ ਨੇ, ਇੱਕ ਰੂਪ ਹੋ ਗਿਆ। ਜਾਂ ਇਸ ਤਰ੍ਹਾਂ ਕਹਿ ਲਈਏ, ਉਸ ਦਿਹਾੜੇ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਵਿੱਚ ਸਮਾ ਗਈ, ਜਾਂ ਬਿਨਾਂ ਸ਼ੱਕ ਅਸੀਂ ਇਸ ਨੂੰ ਉਲਟਾ ਕਹਿ ਲਈ ਕਿ ਉਸ ਦਿਹਾੜੇ ਗੁਰੂ ਅੰਗਦ ਦੀ ਜੋਤ ਗੁਰੂ ਨਾਨਕ ਵਿੱਚ ਸਮਾ ਗਈ। ਬਾਤ ਤੇ ਸਿਰਫ ਤੇ ਸਿਰਫ ਇਸ ਫਿਜ਼ੀਕਲ ਬਾਡੀ ਦਾ ਡਿਫਰੈਂਸ ਹੈ। ਪਹਿਲੋਂ ਸਰੀਰ ਗੁਰੂ ਨਾਨਕ ਦਾ ਸੀ, ਬਜ਼ੁਰਗ ਸਰੀਰ ਸੀ। ਗੁਰੂ ਨਾਨਕ ਨੇ ਆਪਣੀ ਜੋਤ ਗੁਰੂ ਅੰਗਦ ਵਿੱਚ ਟਿਕਾਈ ਅਤੇ ਸਰੀਰ ਜਵਾਨ ਹੈ, ਬਸ ਫਰਕ ਤਾਂ ਇੰਨਾ ਕੋਈ ਹੈ, ਵਰਨਾ ਬਾਕੀ ਤਾਂ ਸਾਰਾ ਕੁਝ ਹੈ। ਮੈਂ ਫਿਰ ਦੁਹਰਾਉਣਾ, ਤੁਸੀਂ ਗਲਤ ਹੋ ਸਕਦੇ ਹੋ, ਮੈਂ ਗਲਤ ਹੋ ਸਕਦਾ, ਇਹ ਕਿਹੜਾ ਵੱਡੀ ਗੱਲ ਹੈ। ਪਰ ਸਾਨੂੰ ਇਹਨਾਂ 'ਤੇ ਵਿਸ਼ਵਾਸ ਹੋਵੇ ਨਾ ਕਿ ਭਾਈ ਗੁਰਦਾਸ ਤਾਂ ਗਲਤ ਨਹੀਂ ਹੋ ਸਕਦੇ, ਅਤੇ ਗੁਰੂ ਕੀ ਹਜ਼ੂਰੀ ਵਿੱਚ ਰਹੇ, ਬ੍ਰਹਮ ਗਿਆਨ ਨੂੰ ਸਮਝਣ ਵਾਲੇ, ਸਿੱਖੀ ਨੂੰ ਸਮਝਣ ਵਾਲੇ, ਸਿੱਖੀ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਨੇ। ਜਿਸ ਵਿਅਕਤੀ ਦੀ ਬਾਣੀ ਨੂੰ ਗੁਰੂ ਅਰਜਨ ਨੇ ਆਪ ਆਖਿਆ, ਜੇ ਬਾਣੀ ਨੂੰ ਸਮਝਣਾ ਤਾਂ ਪਹਿਲੋਂ ਭਾਈ ਗੁਰਦਾਸ ਦੀ ਰਚਨਾ ਨੂੰ ਸਮਝੋ। ਇਹ ਰਚਨਾ ਬਾਣੀ ਦੀ ਕੁੰਜੀ ਹੈ, ਵਿਆਖਿਆ ਹੈ, ਅਤੇ ਜੇ ਉਹ ਭਾਈ ਗੁਰਦਾਸ ਕਹਿੰਦੇ ਨੇ, ਬਦਲਿਆ ਕੁਝ ਨਹੀਂ, ਜੋਤ ਉਹੀ ਹੈ, ਜੁਗਤੀ ਵੀ ਹੋਈ ਹੈ, ਸਿਰਫ ਸਰੀਰ ਬਦਲਿਆ ਹੈ, ਅਤੇ ਫਿਰ ਲਾਜ਼ਮੀ ਤੌਰ 'ਤੇ ਸਾਨੂੰ ਮੰਨਣਾ ਤਾਂ ਚਾਹੀਦਾ, ਗੱਲ ਲੰਬੀ ਨਾ ਹੋ ਜਾਏ। ਇਹ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਕਹਿੰਦੇ ਨੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਜ਼ਿਕਰ ਕੀਤਾ। ਮਹਾਰਾਜ ਜੀ ਲਿਖਦੇ ਨੇ, ਗੁਰੂ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਣ। ਇੱਕ ਦਿਹਾੜੇ ਫਿਰ ਉਹੋ ਜਿਹਾ ਹੀ ਵੇਲਾ ਆਇਆ ਜਦੋਂ ਸੰਨ 1552 ਵਿੱਚ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਇਹ ਗੱਲ ਆਖੀ। ਗੁਰੂ ਅਮਰਦਾਸ ਕਹਿਣ ਲੱਗੇ, ਪੁਰਖਾ ਤਿਆਰ ਹੋ ਗਿਆ, ਆਏ ਆਪਣੇ ਤਖ਼ਤ 'ਤੇ ਬਿਠਾਇਆ, ਪਰਿਕਰਮਾ ਕੀਤੀ, ਮੱਥਾ ਟੇਕਿਆ ਅਤੇ ਕਹਿਣ ਲੱਗੇ, ਅੱਜ ਤੋਂ ਬਾਅਦ ਤੁਹਾਡੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ ਹੈ। ਗੁਰੂ ਨਾਨਕ ਅੰਗਦ ਕਰ ਜਾਣਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਪਰ ਸਾਧਨ ਲਖਾ। ਸਾਧੂ ਜਨਾਂ ਨੇ, ਗੁਰਮੁਖਾਂ ਨੇ, ਪਿਆਰੇ ਗੁਰਸਿੱਖਾਂ ਨੇ ਤਾਂ ਇਹ ਗੱਲ ਸਮਝ ਲਈ, ਪਰ ਮੂੜ ਨਹਿ ਪਾਇਓ। ਸਾਧਨ ਲਖਾ, ਮੂੜ ਨਹਿ ਪਾਇਓ, ਮੂਰਖਾਂ ਨੂੰ ਇਹ ਗੱਲ ਸਮਝ ਨਹੀਂ ਆਈ। ਗੁਰਮੁਖਾਂ ਨੂੰ ਤਾਂ ਪਤਾ ਹੈ, ਉਹ ਤਾਂ ਸਮਝ ਗਏ। ਸੱਚਮੁੱਚ ਇਹੋ ਕੁਝ ਹੀ ਵਾਪਰਿਆ। ਗੁਰਬਾਣੀ ਦੇ ਕੁਝ ਹੋਰ ਵਾਕ ਆਪ ਜੀ ਦੇ ਸਨਮੁੱਖ ਰੱਖਾਂ। ਭੱਟਾਂ ਦੇ ਵਾਕ ਨੇ, ਪ੍ਰਥਮੈ ਨਾਨਕ ਚੰਦ, ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਗੁਰੂ ਅੰਗਦ ਦੀ ਉਹ ਨਿਧਾਨ, ਅਕਥ ਕਥਾ ਗਿਆਨ, ਪੰਚਭੂਤ ਬਸ ਕੀਨੇ ਜਮਤ ਨਾ ਤਰਾਸ, ਗੁਰ ਅਮਰ ਗੁਰੂ ਸ਼੍ਰੀ ਸਤ, ਕਲਯੁਗ ਰਾਖੀ ਪਤ, ਅਗਨ ਦੇਖਤ ਗਤ, ਚਰਨ ਕਵਲ ਜਾਸ, ਸਭ ਬਿਦ ਮਾਨਿਓ ਮਨ। ਜਦੋਂ ਐਨ ਚੰਗੀ ਤਰ੍ਹਾਂ ਕਸੌਟੀ ਉੱਤੇ ਕੱਸਿਆ ਗੁਰੂ ਅਮਰਦਾਸ ਨੇ ਭਾਈ ਜੇਠਾ ਸਾਹਿਬ ਨੂੰ, ਭਾਵ ਗੁਰੂ ਰਾਮਦਾਸ ਨੂੰ, ਅਤੇ ਜਦੋਂ ਐਨ ਮਨ ਚੰਗੀ ਤਰ੍ਹਾਂ ਮੰਨ ਗਿਆ ਕਿ ਕੇਵਲ ਇਹ ਹੀ ਵਿਅਕਤੀ ਯੋਗ ਹੈ, ਫਿਰ ਸਭ ਬਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਅਨ ਗੁਰੂ ਰਾਮਦਾਸ। ਸਾਰਾ ਕੁਝ ਗੁਰੂ ਰਾਮਦਾਸ ਨੂੰ ਪੁੱਛ। ਇਹ ਗੱਲ ਅੱਗੇ ਵੱਧਦੀ ਰਹੀ।